ਅੰਬ ਲੇ ਅੰਬਾ ਅੰਗ ਧੋਏ।
ਅੰਬ ਤੋਂ ਭਾਵ ਹੁੰਦਾ ਪਾਣੀ, ਅੰਬਾ ਤੋਂ ਭਾਵ ਹੁੰਦੀ ਮਾਤਾ। ਮਾਤਾ ਹੁਣ ਪਾਣੀ ਲੈ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਗਾਂ ਨੂੰ ਧੋਂਦੀ ਹੈ, ਨਾਲੇ ਮਿੱਠੀਆਂ ਝਿੜਕਾਂ ਪੋਲੀਆਂ ਪੋਲੀਆਂ ਦਿੰਦੀ ਹੈ, ਪਰ ਨਹੀਂ ਪ੍ਰਸੰਨ ਹੁੰਦੇ ਨੇ ਕਿ ਤੁਸੀਂ ਆਹ ਕੀ ਕਰਦੇ ਹੋ ਲਾਲ ਜੀ, ਹੁਣ ਤੁਹਾਨੂੰ ਇਸ਼ਨਾਨ ਕਰਾਇਆ ਸੀ, ਸੋਹਣੇ ਕੱਪੜੇ ਪਾਏ ਸੀ, ਹੁਣੇ ਖਰਾਬ ਕਰ ਲਏ ਨੇ। ਪਰ ਮਾਤਾ ਨੂੰ ਇਹ ਪਰਵਾਹ ਨਹੀਂ ਹੁੰਦੀ, ਮਾਂ ਲਈ ਤਾਂ ਸਭ ਕੁਛ ਉਹਦਾ ਪੁੱਤਰ ਹੈ।
ਮਲਕਰ ਮੁੱਖ ਮੱਜਣ ਕਰਵਾਇਓ,
ਚੰਗੀ ਤਰ੍ਹਾਂ ਮੁੱਖ ਨੂੰ ਅੱਛੀ ਤਰ੍ਹਾਂ ਮਲਿਆ, ਮੱਜਣ ਇਸ਼ਨਾਨ ਕਰਵਾਇਆ ਹੈ।
ਪੌਂਛ ਸਰੀਰ ਅੰਕ ਬੈਸਾਇਓ,
ਸਰੀਰ ਜੋ ਸਰੂਪ ਹੈ ਮਹਾਰਾਜ ਦਾ, ਉਹ ਪਹੁੰਚ ਕੇ ਚੰਗੀ ਤਰ੍ਹਾਂ ਤੌਲੀਏ ਦੇ ਨਾਲ ਗੋਦ ਵਿੱਚ ਬਿਠਾ ਲਿਆ।
ਦੋਹਰਾ ਝਗਲੀ ਚੀਨ ਨਵੀਨ ਪਨ ਪਹਿਰਾਈ ਤਨ ਤਾਤ,
ਫਿਰ ਛੋਟਾ ਜਿਹਾ ਝੱਗਾ ਬਣਵਾਇਆ ਬਰੀਕ, ਔਰ ਉਹਨੂੰ ਪਵਾਇਆ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਉੱਪਰ, ਮਹਾਰਾਜ ਨੂੰ ਫਿਰ ਪਿਆਰ ਨਾਲ ਬਿਠਾ ਲਿਆ।
ਪੈ ਕੋ ਪਾਨ ਕਰਾਈ ਕੈ ਪੌਢਾਈ ਕਰ ਮਾਤ,
ਹੁਣ ਦੁੱਧ ਪਿਆ ਕਰਕੇ ਅੱਛੀ ਤਰ੍ਹਾਂ ਫਿਰ ਮੰਜੇ ਦੇ ਉੱਤੇ ਪਹਿਲਾਂ ਗੋਦ ਵਿੱਚ ਸਮਾਇਆ, ਫਿਰ ਪੰਘੂੜੇ ਵਿੱਚ ਲਟਾ ਦਿੱਤਾ, ਫਿਰ ਪੰਘੂੜਾ ਹਿਲਾ ਦਿੱਤਾ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਰਾਜਮਾਨ ਕੀਤਾ ਹੈ।
ਚੌਪਾਈ ਜੁਗਲ ਘਟੀ ਪਾਲਣਾ ਪਰ ਸੋਏ,
ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਹੀ ਬਿਰਾਜਮਾਨ ਹੁੰਦੇ ਨੇ, ਦੋ ਘੜੀਆਂ ਤੋਂ ਭਾਵ ਬਹੁਤਾ ਨਹੀਂ, ਜ਼ਿਆਦੇ ਤਾਂ 50 ਕੁ ਮਿੰਟ ਹੀ ਆਰਾਮ ਗੁਰਾਂ ਨੇ ਕੀਤਾ ਹੈ।
ਜਾਗੇ ਬਹੁਰ ਸੋ ਚੇਤਨ ਹੋਏ,
ਫਿਰ ਸਾਵਧਾਨ ਹੋ ਗਏ ਨੇ ਦਿਖਾਉਣ ਦੇ ਮਾਰੇ ਕਿ ਮੈਂ ਸੌ ਹਟਿਆ ਹਾਂ, ਸਤਿਗੁਰ ਜਾਗਤਾ ਹੈ ਦਿਓ, ਉਹ ਸਰੂਪ ਜਿਹਾ ਨੀਂਦ ਤੋਂ ਪਰੇ ਹੈ, ਤਿੱਥੇ ਊਂਗ ਨਾ ਭੁੱਖ ਹੈ। ਸੋ ਮਹਾਰਾਜ ਦਾ ਸਰੂਪ ਤਾਂ ਬਹੁਤਾ ਜ਼ਿਆਦਾ ਉੱਚਾ, ਇਸ ਅਵਸਥਾ ਤੋਂ ਵੀ ਉੱਚਾ ਹੈ, ਇਸ ਕਰਕੇ ਜਿੱਥੇ ਮਾਇਆ ਹੀ ਨਹੀਂ ਉੱਥੇ ਕੁਛ ਵੀ ਨਹੀਂ ਹੈ।
ਲੱਗੇ ਬਾਲ ਲੀਲਾ ਪੁਨ ਕਰਨੇ,
ਫਿਰ ਸਤਿਗੁਰੂ ਮਹਾਰਾਜ ਜੀ ਬਾਲ ਲੀਲਾ ਕਰਨ ਲੱਗੇ, ਇਹਦੇ ਵਿੱਚ ਵੀ ਦੁਨੀਆਂ ਨੂੰ ਤਾਰਨਾ
ਹੈ। ਪਰਣਾ ਹੋਏ ਪੱਗ ਪਰਨੇ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਕੀ ਕਰਦੇ ਨੇ, ਪਲਨਾ ਪੰਘੂੜਾ ਪਕੜਦੇ ਨੇ, ਫਿਰ ਚਰਨਾਂ ਦੇ ਆਸਰੇ ਖੜੇ ਹੋ ਜਾਂਦੇ ਨੇ ਅਤੇ ਖੜੇ ਹੋਣ ਲੱਗ ਪਏ।
ਭਇਓ ਚਰਨ ਬਲ ਹੋਵੇ ਠਾਡੇ,
ਹੁਣ ਕਿਉਂਕਿ ਚਰਨਾਂ ਵਿੱਚ ਖੜਨ ਦੇ ਨਾਲ ਲੱਤਾਂ ਦੇ ਵਿੱਚ ਥੋੜਾ ਜ਼ੋਰ ਆਇਆ, ਤੇ ਇਹਦੇ ਨਾਲ ਕਦੇ ਮਾੜਾ ਮਾੜਾ ਤੁਰਨ ਲੱਗੇ ਨੇ, ਫੜ ਫੜ ਕੇ ਪੰਘੂੜਾ ਕਦੇ ਮੰਜਾ ਫੜਦੇ ਨੇ, ਹੌਲੀ ਹੌਲੀ ਤੁਰਨ ਲੱਗ ਪਏ ਹਨ।
ਖੇਲ ਹੈ ਬਾਲਣ ਮਹਿਤ ਬਾਡੇ,
ਹੁਣ ਥੋੜਾ ਜਿਹਾ ਦੌੜਨ ਲੱਗ ਪਏ ਨੇ ਬਾਲਕਾਂ ਦੇ ਵਿੱਚ ਬੜੇ ਪਿਆਰ ਨਾਲ, ਫਿਰ ਹੋਰ ਦੌੜਨ ਲੱਗ ਪਏ, ਫਿਰ ਘਰੋਂ ਹੀ ਬਾਹਰ ਗਲੀ ਦੇ ਵਿੱਚ ਚਲੇ ਗਏ ਨੇ, ਔਰ ਵੱਡੇ ਹੋ ਗਏ ਹੁਣ ਮਹਾਰਾਜ ਜੀ, ਤੇ ਗਲੀ ਦੇ ਬੱਚੇ ਛੋਟੇ ਛੋਟੇ ਉਹਨਾਂ ਦੀ ਵਿਸ਼ੇਸ਼ ਡਿਊਟੀ ਤੇ ਆਏ ਨੇ, ਉਹ ਵੀ ਪਹਿਲਾਂ ਆਏ ਨੇ ਮਹਾਰਾਜ ਤੋਂ, 5 ਸਾਲ ਦਾ ਕੋਈ, 7 ਸਾਲ ਦਾ ਕੋਈ, 10 ਸਾਲ ਦਾ, ਉਹ ਆਮ ਬੱਚੇ ਨਹੀਂ ਸੀ ਸਾਰੇ, ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਭਗਤਾਂ ਨੂੰ ਭੇਜ ਦਿੱਤਾ ਪਰਮਾਤਮਾ ਨੇ ਕਿ ਅਸੀਂ ਉੱਥੇ ਆਉਣਾ, ਚਲੋ ਸਾਡੇ ਨਾਲ ਸਭ ਨੇ ਰਹਿਣਾ ਖੇਡਣਾ, ਕਿਉਂਕਿ ਆਮ ਦੁਨੀਆਂ ਨੂੰ ਪਤਾ ਨਹੀਂ ਹੋਵੇਗਾ ਅਸੀਂ ਕੌਣ ਹੈ, ਉਹ ਸਾਨੂੰ ਸਮਝ ਨਹੀਂ ਸਕਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਲੇ ਜਿਤਨਾ ਪਹਿਰਾ, ਚਾਰੇ ਪਾਸੇ ਜਿਤਨੇ ਖੇਡਣ ਵਾਲੇ ਬੱਚੇ ਵੀ ਨੇ, ਉਹ ਵੀ ਬੜੇ ਮਹਾਨ ਸਾਧੂ ਹਨ।
ਭੁੱਖਨ ਸ਼ਬਦ ਪਲਾਵਤ ਹੋਵਤ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੌੜਦੇ ਨੇ ਭਜਦਿਆਂ ਭਜਦਿਆਂ, ਜਿਹੜੇ ਪਾਏ ਹੋਏ ਨੇ ਚਰਨਾਂ ਦੇ ਵਿੱਚ ਜੋ ਵੀ ਝਾਂਜਰਾਜਕ ਜੀ ਪਾਉਂਦੇ ਆ ਜਾਂ ਘੁੰਗਰੂ ਪਾਏ ਹੁੰਦੇ ਉਹਦੇ ਵਿੱਚ, ਉਹਨਾਂ ਵਿੱਚੋਂ ਆਵਾਜ਼ ਆਉਂਦੀ, ਖੜਕਾ ਆਉਂਦਾ,
ਨੈਣ ਛਬੀਲੇ ਸ਼ਬ ਸੋ ਜੋਵਤ,
ਨੈਣ ਨੇਤਰ ਜਿਹੜੇ ਛਬੀਲੇ ਐਸੇ ਨੇ ਅੰਮ੍ਰਿਤ ਭਰੇ, ਇੱਕ ਵਾਰ ਤੱਕ ਲੈਂਦੇ ਜਿੱਧਰ ਨੂੰ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ,
ਬਿਨ ਬੋਲੇ ਨਹਿ ਆਲਜ ਆਵਹਿ,
ਬਿਨਾਂ ਕਹੇ ਆਲਿਆ ਤੋਂ ਭਾਵ ਆਲਜ ਨੀ, ਆਲਿਆ ਤੋਂ ਭਾਵ ਘਰੇ ਨੀ ਆਉਂਦੇ, ਜਦੋਂ ਤੱਕ ਮਾਤਾ ਜੀ ਆਵਾਜ਼ ਨੀ ਮਾਰਦੇ ਬਾਹਰ ਹੀ ਖੇਡੀ ਜਾਂਦੇ ਉਨੇ ਦੇਰ, ਅਤੇ ਦੌੜਦੇ ਇੱਧਰ ਨਿਆਣੇ ਉੱਧਰ ਪਿੱਛੇ ਗਲੀਆਂ ਦੇ ਵਿੱਚ, ਵੀਹ 25-25 ਜਾਣੇ ਨਾਲ ਖੇਡ ਰਹੇ ਹਨ।
ਸਿਸ ਪਸ਼ਚਾਤ ਪਰਪ ਮਹਿਤਾਵ ਹੈ,
ਹੁਣ ਬਾਲਕਾਂ ਦੇ ਪਿੱਛੇ ਗਲੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੌੜਦੇ ਨੇ, ਇੱਧਰ ਦੌੜ ਜਾਂਦੇ ਨੇ ਉੱਧਰ ਦੌੜ ਜਾਂਦੇ ਨੇ, ਅਜੀਬ ਕੌਤਕ ਕਰਦੇ ਹਨ।
ਜਾਨਣੀ ਅਸਨ ਹਕਾਰ ਖੁਵਾਵਹਿ,
ਮਾਤਾ ਜੀ ਬੁਲਾਉਂਦੇ ਨੇ, ਆਓ ਲਾਲ ਜੀ ਹੁਣ ਤੁਸੀਂ ਭੋਜਨ ਛਕ ਲਓ। ਲਾਲ ਜੀ ਨਹੀਂ ਆਉਂਦੇ, ਫਿਰ ਜਾ ਕੇ ਚੁੱਕ ਕੇ ਲਿਆਉਂਦੇ ਨੇ, ਔਰ ਕਦੇ ਬੇਬੇ ਨਾਨਕੀ ਨੂੰ ਭੇਜਦੇ ਨੇ, ਜਾਓ ਚੁੱਕ ਕੇ ਲਿਆਓ ਉਹਨਾਂ ਨੂੰ। ਸੋ ਇਸ ਤਰੀਕੇ ਨਾਲ, ਕਿਉਂਕਿ ਉਮਰ ਦਾ 5 ਸਾਲ ਦਾ ਫਰਕ ਹੈ ਆਪਸ ਦੇ ਵਿੱਚ, ਇਸ ਕਰਕੇ ਜਾਂ ਹੱਥ ਨਾਲ ਪਕੜ ਕੇ ਲਿਆਉਂਦੇ ਨੇ, ਚਲੋ ਆਓ ਮਾਤਾ ਜੀ ਬੁਲਾਉਂਦੇ ਨੇ, ਹੁਣ ਤੁਸੀਂ ਦੁੱਧ ਛਕਣਾ ਹੈ, ਹੁਣ ਤੁਸੀਂ ਭੋਜਨ ਛਕਣਾ। ਫਿਰ ਕਹਿੰਦੇ ਨਹੀਂ ਮੈਂ ਨਹੀਂ, ਮੈਂ ਖੇਡਣਾ। ਫਿਰ ਮਾਤਾ ਜੀ ਨੂੰ ਆ ਕੇ ਬੇਬੇ ਨਾਨਕੀ ਕਹਿੰਦੇ ਉਹ ਨਹੀਂ ਆਉਂਦੇ, ਵੀਰ ਜੀ ਕਹਿੰਦੇ ਮੈਂ ਹਲੇ ਖੇਡਣਾ। ਮਾਤਾ ਕਹਿੰਦੀ ਰੋਟੀ ਦਾ ਸਮਾਂ ਹੋ ਗਿਆ, ਭੁੱਖ ਲੱਗੀ ਹੋਣੀ ਹੈ, ਬੱਚਿਆਂ ਨੂੰ ਖੇਡ ਪਿਆਰੀ ਹੁੰਦੀ, ਮੈਂ ਜਾ ਕੇ ਲਿਆਉਂਦੀ। ਫਿਰ ਆਪ ਜਾ ਕੇ ਗੋਦੀ ਚੁੱਕ ਕੇ ਲਿਆਉਂਦੇ ਨੇ। ਇਸ ਤਰੀਕੇ ਨਾਲ ਬਹੁਤਾ ਲਾੜ ਲੜਾਉਂਦੇ ਹਨ।
ਨਹਿ ਅਗਾਤ ਦੇਖਤ ਬਲ ਜਾਵਹਿ,
ਰੱਜਦੇ ਨਹੀਂ ਹਨ, ਦੇਖਦੇ ਦੇਖਦੇ ਬਲਿਹਾਰ ਜਾਂਦੇ ਨੇ। ਐਸੇ ਸਰੂਪ ਦੇ ਦਰਸ਼ਨ, ਇੱਕ ਝਲਕਾਰੇ ਨੂੰ ਆਪਾਂ ਤਰਸਦੇ ਹਾਂ ਜਿਨ੍ਹਾਂ ਦੇ, ਧੰਨ ਮਾਤਾ ਤ੍ਰਿਪਤਾ, ਆਪ ਜੀ ਨੇ ਕਿੰਨੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ, ਕਿੰਨੀ ਸੇਵਾ ਕੀਤੀ ਹੈ।
ਦੋਹਰਾ ਦਦ ਅਰ ਓਦਨ ਮਾਤ ਤੇ ਅਰਧਕ ਖਾਏ ਪਲਾਏ।
ਸੋ ਇਸ ਤਰੀਕੇ ਨਾਲ ਦਦ ਹੁੰਦਾ ਦਹੀਂ, ਅਰ ਓਦਨ ਸੋ ਚੌਲ, ਦਹੀਂ ਤੇ ਚੌਲ ਮਾਤਾ ਜੀ ਕੀ ਕਰਦੇ ਨੇ, ਅੱਧੇ ਖਵਾਉਂਦੇ ਖਵਾਉਂਦੇ, ਬੁਰਕੀ ਹਲੇ ਇੱਧਰ ਧਿਆਨ ਹੀ ਗਿਆ, ਅੱਧੇ ਚੌਲ ਖਾ ਕੇ ਦਹੀਂ ਨਾਲ ਦੌੜ ਗਏ ਫਿਰ ਵਾਪਸ ਗਲੀ ਦੇ ਵਿੱਚ। ਮਾਤਾ ਪਿੱਛੇ ਦੌੜਦੀ ਹੈ, ਆਹ ਤਾਂ ਖਾ ਜਾਂਦੇ ਜਿਹੜੇ ਬਾਕੀ ਬਚੇ, ਤਾਂ ਥੋੜੇ ਜਿਹੇ ਖਾ ਜਾ, ਨਹੀਂ ਨਹੀਂ ਮੈਂ ਖੇਡਣਾ ਜਾ ਕੇ, ਫਿਰ ਦੌੜ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ।
ਮਾਲਕ ਲੀਲਾ ਕਰਤ ਸਭ ਅਲਖ ਜੋ ਲਖਿਆ ਨਾ ਜਾਏ।
ਸੋ ਬਾਲਕ ਲੀਲਾ ਕਰਦੇ ਨੇ, ਅਲਖ ਵੀ ਹੈ ਉਹਦੇ ਵਿੱਚ ਕੁਛ ਜੋ ਲਿਖਿਆ ਨਹੀਂ ਜਾ ਸਕਦਾ। ਕਈ ਚੀਜ਼ਾਂ ਐਸੀਆਂ ਵੀ ਕਰਦੇ ਨੇ, ਭਲਾ ਕਰਦੇ ਨੇ, ਬਸ ਭਲਾ ਕਿਵੇਂ ਕਰਦੇ ਨੇ, ਨਿਗਾਹ ਨਾਲ ਤੱਕ ਕੇ ਜਿਹਨੂੰ ਹੱਥ ਲਾ ਦਿੰਦੇ ਨੇ। ਕਈਆਂ ਨੂੰ ਕਹਿੰਦੇ ਮੈਂ ਤੈਨੂੰ ਛੋਹਦਾ, ਉਹਨੂੰ ਛੋਹ ਕੇ ਹੀ ਠੀਕ ਕਰ ਦਿੰਦੇ ਨੇ। ਕਿਸੇ ਦੇ ਸਿਰ ਦੇ ਵਿੱਚ ਛੋਟਾ ਜਿਹਾ ਹੱਥ ਲਾ ਦਿੰਦੇ ਨੇ, ਉਹਦਾ ਭਲਾ ਕਰਦੇ ਨੇ। 10ਵੇਂ ਪਾਤਸ਼ਾਹ ਮਹਾਰਾਜ ਵੀ ਇਸ ਤਰ੍ਹਾਂ ਹੀ ਕਰਦੇ ਸੀ। ਲੰਗੜਾ ਬੰਦਾ ਤੁਰਿਆ ਜਾਂਦਾ, ਉਹਦੀ ਫੌੜੀ ਜੀ ਖੋਹ ਕੇ ਦੌੜ ਗਏ। ਉਹ ਕਹਿੰਦਾ ਉਹ ਮੇਰੀ ਇੱਕ ਲੱਤੋਂ, ਮੇਰੀ ਇੱਕ ਲੱਤੋਂ ਪਿੱਛੇ ਦੌੜ ਲਿਆ। ਜਦ ਦੇਖਿਆ ਵੀ ਮੈਂ ਤਾਂ ਦੋ ਲੱਤਾਂ 'ਤੇ ਦੌੜਿਆ ਜਾ ਰਿਹਾ, ਉਹ ਤਾਂ ਬੜਾ ਹੱਸਿਆ, ਇਹ ਤਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ, ਫੌੜੀ ਛਡਾਤੀ ਮੇਰੀ। ਸੋ ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਅਲੱਖ ਨਾ ਲਖਣ ਤੋਂ ਰਹਿਤ ਕੌਤਕ ਐਸੇ ਕਰਦੇ ਨੇ, ਜਿਹੜੇ ਸਤਿਗੁਰੂ ਇਹ ਜਾਣਦੇ ਨੇ ਕਿ ਕਿਹੜੇ ਕੌਤਕ ਕਰਦੇ ਹਨ ਸਤਿਗੁਰੂ।
ਚੌਪਾਈ ਲੈ ਕਰ ਕਾਲੂ ਅੰਕ ਦੁਲਾਰ ਹੈ,
ਲੈ ਕਰਕੇ ਬਾਬਾ ਕਲਿਆਣ ਚੰਦ ਜਦੋਂ ਆ ਜਾਂਦੇ ਆਪਣੇ ਕੰਮ ਕਾਰ ਪਟਵਾਰ ਪੁਣੇ ਦਾ ਕਰਕੇ, ਸ਼ਾਮ ਨੂੰ ਘਰ ਆਉਂਦੇ ਨੇ, ਗੋਦ ਵਿੱਚ ਲੈ ਕੇ ਬੈਠ ਜਾਂਦੇ, ਨਿਹਾਰਦੇ ਨੇ, ਤੱਕਦੇ ਨੇ, ਦੁਲਾਰਦੇ ਨੇ, ਖਿਡਾਉਂਦੇ ਹਨ।
ਪਾਵਤ ਸੁਖ ਕੋ ਬਦਨ ਨਿਹਾਰ ਹੈ,
ਇਸ ਤਰ੍ਹਾਂ ਸੁਖ ਪਾਉਂਦੇ ਨੇ ਜਦੋਂ ਚਿਹਰਾ ਤੱਕਦੇ ਨੇ, ਲੱਖਾਂ ਬਰਸਾਂ ਦੀ ਕਮਾਈ ਤੋਂ ਬਾਅਦ ਐਸਾ ਲਾਲ ਮਿਲਿਆ ਮੈਨੂੰ, ਦਰਸ਼ਨ ਕਰਦੇ ਨੇ ਤਾਂ ਮਨ ਨੂੰ ਠੰਡ ਪੈਂਦੀ ਹੈ। ਗੁਰੂ ਨਾਨਕ ਦੇਵ ਜੀ ਜਾਣਦੇ ਨੇ ਮੇਰਾ ਭਗਤ ਹੈ, ਪਰ ਬਾਬਾ ਕਲਿਆਣ ਚੰਦ ਜੀ ਤੇ ਐਸੀ ਮਾਇਆ ਪਾ ਦਿੱਤੀ, ਵਿੱਚ ਵਿੱਚ ਕਦੇ ਕਦੇ ਦਿਖਾਉਣਗੇ, ਫਿਰ ਪਰਦਾ ਪਾ ਦੇਣਗੇ। ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਦਰਸ਼ਨ ਕਰਕੇ ਕੁਰਬਾਨ ਜਾਂਦੇ ਹਨ।
ਤਜ ਕਰ ਜਨਕ ਅੰਕ ਕੋ ਜਾਵਹਿ,
ਜਨਕ ਤੋਂ ਭਾਵ ਪਿਤਾ ਦੇ ਅੰਕ ਗੋਦ ਨੂੰ ਛੱਡ ਕੇ ਥੋੜੀ ਦੇਰ ਤਾਂ ਬੈਠਦੇ ਨੇ, ਪਰ ਕਿਉਂਕਿ ਇੱਥੇ ਤਾਂ ਮਨੋਰੰਜਨ ਨਹੀਂ ਪਿਤਾ ਦੀ ਗੋਦ ਵਿੱਚ, ਬਾਹਰ ਮੈਂ ਤਾਂ ਬੱਚਿਆਂ 'ਚ ਖੇਡਣਾ, ਮੇਰੀ ਤਾਂ ਖੇਡ ਸਾਰੀ ਬਾਹਰ ਹੈ, ਇਸ ਕਰਕੇ ਫਿਰ ਛੱਡ ਕੇ ਦੌੜ ਜਾਂਦੇ ਹਨ।
ਨਾਲ ਬਾਲਣ ਸੋ ਖੇਲ ਮਚਾਵ ਹੈ,
ਬਾਲਕਾਂ ਦੇ ਨਾਲ ਮਿਲ ਕੇ ਖੇਡ ਮਚਾਉਂਦੇ ਨੇ, ਬੜੀ ਖੇਡ ਖੇਡਦੇ ਹਨ।
ਸੁੰਦਰਤਾ ਮੰਦਰ ਮੁਖ ਹੀਰ ਹੈ,
ਇਤਨਾ ਸੁੰਦਰ ਮੁਖ ਹੈ ਕਿ ਦੇਖਦੇ ਹੀ ਹਰ ਕੋਈ ਰਹਿ ਜਾਂਦਾ, ਰਾਹੀ ਤੁਰੇ ਜਾਂਦੇ ਖੜ ਜਾਂਦੇ ਨੇ, ਕਿੰਨੀ ਦੇਰ ਖੜੇ ਤੱਕਦੇ ਰਹਿੰਦੇ ਨੇ, ਔਰ ਤੱਕਦੇ ਹੀ ਰਹੀ ਜਾਂਦੇ ਨੇ ਵੀ ਇੱਥੇ ਖੜ ਜਾਈਏ, ਦਰਸ਼ਨ ਕਰੀਏ, ਬਾਕੀ ਬੱਚਿਆਂ ਵੱਲ ਨਹੀਂ ਦੇਖਦੇ ਇੰਨਾ। ਉਹ ਬਾਲਕ ਜੋ ਬੜਾ ਮਨ ਨੂੰ ਖਿੱਚਦਾ ਹੈ,
ਨਰ ਨਾਰੀ ਜਾਵਤ ਮਗ ਘੇਰ ਹੈ,
ਰਸਤੇ ਵਿੱਚ ਘੇਰ ਲੈਂਦੇ ਨੇ, ਸਭ ਮਾਈ ਭਾਈ ਪਿੰਡ ਦੇ, ਆਹ ਸੁਣਾਓ ਸਾਨੂੰ, ਆਹ ਕਹੋ, ਤੁਰੇ ਜਾਂਦੇ ਬਚਨ ਕਰ ਦਿੰਦੇ ਨੇ ਕਿ ਮਹਾਰਾਜ ਇਹਨਾਂ ਦੇ ਬਾਲਕ ਨਹੀਂ ਹੈ। ਅੱਛਾ, ਬਾਲਕ ਕਰਤਾਰ ਦੇ ਦੇਗਾ ਇਹਨੂੰ, ਉਹਦੇ ਘਰ ਲੜਕਾ ਹੋ ਜਾਂਦਾ। ਮਹਾਰਾਜ ਇਹਦਾ ਦਰਦ ਨਹੀਂ ਹਟਦਾ ਹੈ, ਇਹਦਾ ਦਰਦ ਹਟ ਜਾਏਗਾ। ਹੁਣ ਸਾਰੇ ਜਾਣੇ ਇਉਂ ਘੇਰਦੇ ਨੇ, ਆ ਕੇ ਬੇਨਤੀਆਂ ਕਰਦੇ ਨੇ, ਘਰਦਿਆਂ ਨੂੰ ਨਹੀਂ ਪਤਾ, ਬਾਹਰਲੀ ਦੁਨੀਆਂ ਨੂੰ ਪਤਾ ਇਹ ਕੌਣ ਹੈ, ਇਹਨਾਂ ਦੇ ਵਚਨਾਂ ਨਾਲ ਸਾਡਾ ਲਾਭ ਹੁੰਦਾ। ਇਸੇ ਤਰ੍ਹਾਂ ਹੀ ਸਾਰੇ ਸਰੂਪਾਂ ਨੇ ਕਿਰਪਾ ਕੀਤੀ ਹੈ।
ਬੋਲ ਹੈ ਬੋਲ, ਬੁਲਾਵ ਹੈ ਬਚਨਾ,
ਬੋਲ ਬੋਲਦੇ ਨੇ, ਬਚਨ ਕਰਾਉਂਦੇ ਨੇ। ਮਹਾਰਾਜ ਜੀ ਕਿਰਪਾ ਕਰਦੇ ਹੁਣ ਸਾਡੇ ਤੇ, ਆਹ ਕਿਰਪਾ ਕਰ ਦਿਓ, ਇਉਂ ਬੇਨਤੀਆਂ ਕਰਦੇ ਹਨ।
ਮਾਧੁਰੀ ਕੀ ਜਨ ਰਚਨਾ, ਜਨ ਰਚਨਾ।
ਸੋ ਮਾਨੋ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੋਲੀ ਹੈ, ਬਹੁਤ ਹੀ ਜ਼ਿਆਦਾ ਮਿਠਾਸ ਵਾਲੀ ਹੈ। ਕਿਤਨੇ ਸੋਹਣੇ ਤੋਤਲੇ ਬਚਨ ਬੋਲਦੇ, ਫਿਰ ਸੋਹਣੇ ਬਚਨ ਵੱਡੇ ਹੋ ਕੇ ਹੋਰ ਸੋਹਣੇ ਬੋਲਦੇ ਨੇ।
ਕਹਿ ਪਰਸ ਪਰ ਲੋਕ ਲੁਗਾਈ,
ਪਰਸ ਪਰ ਆਪਸ ਵਿੱਚ ਸਭ ਮਾਈ ਭਾਈ ਇਸ ਤਰ੍ਹਾਂ ਬਚਨ ਕਰਦੇ ਹਨ।
ਕਾਲੂ ਭਾਗ ਅਹੈ ਅਧਿਕਾਰੀ,
ਬਾਬਾ ਕਲਿਆਣ ਚੰਦ ਜੀ ਦੇ ਤਾਂ ਬਹੁਤ ਹੀ ਵੱਡੇ ਭਾਗ ਹਨ।
ਜਿਸ ਅਵਾਸ ਸੁਤ ਅਸ ਉਪਜਿਓ,
ਸੋ ਜਿਨ੍ਹਾਂ ਦੇ ਗ੍ਰਹਿ ਵਿਖੇ ਹੈ ਜਾਂ ਸੁਤ ਪੁੱਤਰ ਪੈਦਾ ਹੋਇਆ ਹੈ,
ਸਾਬਿਤ ਸੌ ਨਿਹਾਲ ਪਵ ਭਇਓ।
ਸਾਰੇ ਤਰੀਕਿਆਂ ਨਾਲ ਦੇਖੋ ਮਹਾਰਾਜ ਦੀ ਕਿਰਪਾ ਹੋ ਗਈ, ਸੰਸਾਰ ਵਿੱਚ ਨਿਹਾਲ ਹੋ ਗਏ।
ਦੋਹਰਾ ਸਵਹਿ ਸੁਭਾਵਕ ਪ੍ਰੇਮ ਮਨ, ਕਰ ਹੈ ਬਦਨ ਨਿਹਾਰ।
ਸੋ ਇਸ ਤਰੀਕੇ ਨਾਲ ਸਵਹਿ ਸੁਭਾਵਕ ਪ੍ਰੇਮ ਮਨ, ਸਾਰੇ ਜਾਣੇ ਪ੍ਰੇਮ ਕਰਦੇ ਨੇ ਆਪਣੇ ਮਨ ਦੇ ਅੰਦਰ, ਗੁਰੂ ਨਾਨਕ ਦੇਵ ਜੀ ਦਾ ਮੁਖ ਦੇਖਦੇ ਹਨ ਤੇ ਨਿਹਾਲ ਹੁੰਦੇ ਹਨ ਤੱਕ ਕਰਕੇ।
ਜੈਸੇ ਜਾਤ ਸਮੁੰਦਰ ਮਹਿ ਸਭ ਸਰਤਾ ਕੋ ਬਾਰ,
ਜਿਵੇਂ ਨਦੀਆਂ ਦਾ ਸਾਰਾ 999 ਨਦੀਆਂ ਗਿਣੀਆਂ ਸਿਆਣਿਆਂ ਨੇ, 999 ਨਦੀਆਂ ਸਮੁੰਦਰ ਵਿੱਚ ਨੂੰ ਹੀ ਜਾਂਦੀਆਂ ਨੇ। ਇਸੇ ਤਰ੍ਹਾਂ ਕੋਈ ਵੀ ਆਵੇ ਧਿਆਨ ਉਹਦਾ ਗੁਰੂ ਨਾਨਕ ਦੇਵ ਜੀ ਵਿੱਚ ਹੀ ਹੁੰਦਾ, ਸਭ ਕੋਈ ਉਹਨਾਂ ਵੱਲ ਹੀ ਤੱਕਦਾ ਹੈ ਕਿ ਇਹੀ ਸਰੂਪ ਹੈ ਸੁੰਦਰ।
ਚੌਪਾਈ ਚੱਖ ਚਕੋਰ ਲੋਕਣ ਕੇ ਬ੍ਰਿੰਦਾ,
ਜਿਵੇਂ ਬਹੁਤ ਸਾਰੇ ਐਸੇ ਪ੍ਰਮਾਣ ਹਨ, ਚਕੋਰ ਦਾ ਉਦਾਹਰਣ ਦਿੰਦੇ ਨੇ, ਚੱਖ ਤੋਂ ਭਾਵ ਅੱਖਾਂ, ਸਾਰੇ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਜਿਵੇਂ ਚਕੋਰ ਤੱਕਦੀ ਹੈ ਨਾ ਚੰਦਰਮਾ ਵੱਲ, ਇਸੇ ਤਰ੍ਹਾਂ ਹੀ ਸਾਰੀਆਂ ਅੱਖਾਂ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਤੱਕਦੀਆਂ ਹਨ।
ਚੰਦਰ ਬਦਨ ਦ੍ਰਿਸ ਆਨੰਦ ਕੰਦਾ,
ਸੋ ਜਿਵੇਂ ਚੰਦਰਮਾ ਪੂਰਾ ਗੋਲ ਸੋਹਣਾ ਸੁੰਦਰ ਲੱਗਦਾ ਹੈ, ਚਕੋਰ ਤੱਕਦੀ ਰਹਿੰਦੀ ਸਵੇਰ ਤੱਕ, ਇਸ ਤਰ੍ਹਾਂ ਮੁੱਖ ਚੰਦਰਮਾ ਨੂੰ ਦੇਖਦੇ ਹੋਏ ਆਨੰਦ ਦੇਣ ਵਾਲੇ ਗੁਰੂ ਨਾਨਕ ਦੇਵ ਜੀ, ਉਹਨਾਂ ਦੇ ਸਰੂਪ ਨੂੰ ਸਭ ਕੋਈ ਤੱਕਦਾ ਹੈ।
ਸੁੰਦਰ ਰੂਪ ਹੇਰ ਰੱਬ ਨਿਆਈ,
ਸੁੰਦਰ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦਾ ਸੂਰਜ ਵਰਗਾ,
ਜਨ ਅਰਬਿੰਦ ਬਦਨ ਬਿਗਸਾਈ।
ਮਾਨੋ ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਮੁੱਖ ਰੂਪੀ ਕਮਲ ਹੈ, ਜੋ ਸਰੂਪ ਮਹਾਰਾਜ ਸੂਰਜ ਵਰਗੇ ਨੇ, ਦੁਨੀਆਂ ਦੇ ਜਿਹੜੇ ਮੁੱਖ ਨੇ ਉਹ ਕਮਲਾਂ ਵਰਗੇ ਨੇ, ਉਹ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਤੱਕਦੇ ਨੇ ਖਿੜ ਜਾਂਦੇ ਨੇ। ਹੁਣ ਇੱਕ ਆਦਤ ਜੀ ਬਣ ਗਈ ਸਭ ਨੂੰ, ਜਿਵੇਂ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਦੋ ਟਾਈਮ ਕਰਨਾ ਚਾਹੀਦਾ, ਸੰਗਤ ਸਵੇਰੇ ਦਰਸ਼ਨ ਕਰਦੀ, ਸ਼ਾਮ ਨੂੰ ਕਰਦੀ। ਇਸੇ ਤਰ੍ਹਾਂ ਮਾਨੋ ਗੁਰਮਤ ਨੂੰ ਹਲੇ ਮਹਾਰਾਜ ਨੇ ਪ੍ਰਗਟ ਤਾਂ ਨਹੀਂ ਕੀਤਾ ਹੈ, ਪਰ ਗੁਰਮਤ ਗੁਪਤ ਰੂਪ ਵਿੱਚ ਪ੍ਰਗਟ ਕਰ ਦਿੱਤੀ ਕਿ ਜਿਹੜਾ ਵੀ ਉੱਠਦਾ ਸਵੇਰੇ ਨਹਾ ਕੇ ਪਹਿਲਾਂ ਕਹਿੰਦੇ ਮੈਂ ਦਰਸ਼ਨ ਕਰਾਂ ਜਾ ਕੇ। ਮਨ ਨੂੰ ਸ਼ਾਂਤੀ ਆ ਜਾਂਦੀ, ਬਈ ਠੰਡ ਪੈਂਦੀ ਹੈ, ਚਲੋ ਨਾਲੇ ਜਿਹੜੇ ਕੰਮ ਜਾਣਾ ਉਹਨਾਂ ਨੂੰ ਕਹਿੰਦੇ ਆ, ਆਪਣਾ ਕੰਮ ਵੀ ਹੋ ਜਾਏਗਾ। ਜਿਵੇਂ ਸਿੱਖ ਗੁਰੂ ਕੋਲ ਆਉਂਦਾ ਮੱਥਾ ਟੇਕਦਾ, ਇਹ ਮਹਾਰਾਜ ਆ ਕਾਰਜ ਹੈ ਮੇਰਾ, ਜਾਂ ਉਹ ਸੰਗਤ ਗੁਰਾਂ ਦੇ ਦਰਸ਼ਨ ਵੀ ਕਰਦੀ ਹੈ ਅਤੇ ਗੁਰਾਂ ਦੀ ਕਿਰਪਾ ਨਾਲ ਉਹਨਾਂ ਦੇ ਕੰਮ ਵੀ ਬਣ ਜਾਂਦੇ ਨੇ। ਇਸ ਤਰ੍ਹਾਂ ਹੁਣ ਸਾਰੀ ਸੰਗਤ ਦਾ ਝੁਕਾਓ ਜਿਹੜਾ ਹੈ ਉਹ ਗੁਰੂ ਸਾਹਿਬ ਵੱਲ ਹੋ ਗਿਆ ਹੈ।
ਕੰਟਕ ਜਾਂ ਸੁਣ ਕੇ ਬਰਬਾਨੀ,
ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਐਸੀ ਸੁੰਦਰ ਬਾਣੀ ਹੈ ਨਾ, ਸੋ ਜਿਵੇਂ ਕਹਿੰਦੇ ਨਾ ਬਹੁਤ ਵੱਡਾ ਜੋ ਘੜਿਆਲ ਆਦਿਕ ਬੋਲਦਾ ਹੈ ਤਾਂ ਉਹ ਜਿਵੇਂ ਗੂੰਜਵਾਂ ਹੁੰਦਾ ਹੈ, ਤਾਂ ਉਹਦੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਨੇ ਨਾ, ਘੰਡੇ ਹੇਠਦਾ ਜਿਵੇਂ ਨਾਦ ਹੁੰਦਾ, ਉਹਦੇ ਉੱਤੇ ਹਰਨ ਮਸਤ ਹੋ ਜਾਂਦਾ। ਗੁਰੂ ਸਾਹਿਬ ਦੇ ਜਿਹੜੇ ਬੋਲ ਨੇ ਨਾ, ਉਹਨਾਂ ਦੇ ਉੱਤੇ ਦੁਨੀਆਂ ਮਸਤ ਹੋ ਜਾਂਦੀ ਹੈ। ਇੰਨੀ ਮਿਠਾਸ ਭਰੀ ਆਵਾਜ਼ ਹੈ, ਹਰ ਕੋਈ ਆਵਾਜ਼ ਸੁਣਨਾ ਚਾਹੁੰਦਾ, ਨਹੀਂ ਵੀ ਬੋਲਦੇ ਤਾਂ ਵੀ ਮਹਾਰਾਜ ਨੂੰ ਆ ਕੇ ਜਾਣ ਕੇ ਬੁਲਾਉਂਦੇ ਨੇ ਵੀ ਤੁਸੀਂ ਬੋਲੋ ਤਾਂ ਅਸੀਂ ਸੁਣਦੇ ਰਹੀਏ, ਤੁਸੀਂ ਬੋਲਦੇ ਰਹੋ ਅਸੀਂ ਸੁਣਦੇ ਰਹੀਏ।
ਰਹਿ ਠਾਂਡ ਟਿਗ ਮ੍ਰਿਗ ਹੈ ਸਮਾਨੀ,
ਕੋਲ ਇਉਂ ਖੜ ਜਾਂਦੇ ਨੇ ਮ੍ਰਿਗ ਖੜ ਜਾਂਦਾ ਆ ਕੇ, ਜਾਂਦੇ ਨੀ। ਮਾਤਾ ਜੀ ਕਹਿੰਦੀ ਤੁਸੀਂ ਕੰਮ ਨੀ ਕਰਨਾ ਜਾ ਕੇ ਆਪਣੇ ਘਰਾਂ ਚ, ਇੱਥੇ ਖੜ ਜਾਂਦੇ ਹੋ, ਆ ਕੇ ਇੱਥੇ ਕੀ ਆ। ਪਰ ਫਿਰ ਨਹੀਂ ਨੀ, ਅਸੀਂ ਤਾਂ ਇਹਨਾਂ ਦੇ ਕੋਲ ਖੜੇ ਹਾਂ। ਸੋ ਸਾਰਿਆਂ ਨੂੰ ਇੱਕ ਐਸੀ ਖਿੱਚ ਬਣਾ ਦਿੱਤੀ ਹੈ, ਇੱਕ ਐਸਾ ਪ੍ਰੇਮ ਹੈ ਕਿ ਜਦੋਂ ਇਹ ਪ੍ਰੇਮ ਪੈਦਾ ਹੁੰਦਾ, ਕਿਉਂਕਿ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਉਹ ਕੋਈ ਮਾਮੂਲੀ ਹਸਤੀਆਂ ਨਹੀਂ, ਯੁੱਗਾਂ ਤੋਂ ਜਿਨ੍ਹਾਂ ਦੀ ਰੂਹ ਤੁਰੀ ਹੋਈ ਦਰਸ਼ਨਾਂ ਲਈ, ਉਹਨਾਂ ਨੂੰ ਮਹਾਰਾਜ ਦਰਸ਼ਨ ਦੇ ਰਹੇ ਹਨ।
ਇਹ ਬਿਦ ਬਾਲਕ ਲੀਲਾ ਕਰਹੀ,
ਇਸ ਤਰੀਕੇ ਨਾਲ ਬਾਲ ਲੀਲਾ ਸੱਚੇ ਪਾਤਸ਼ਾਹ ਹੁਣ ਕਰ ਰਹੇ ਨੇ।
ਧਿਆਨ ਜੇ ਧਰਹਿ ਭਵੋ ਦਿਦ ਤਰਹੀ,
ਜਿਹੜਾ ਧਿਆਨ ਧਰਦਾ ਸੰਸਾਰ ਸਾਗਰ ਤੋਂ ਤਰ ਜਾਂਦਾ, ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਹੋ ਕੀ ਰਿਹਾ, ਕਿਉਂਕਿ ਹਲੇ ਕੁਛ ਗਿਆਨ ਦੇਣਾ ਸ਼ੁਰੂ ਹੀ ਨਹੀਂ ਕੀਤਾ। ਹਲੇ ਤਾਂ ਸਿਰਫ ਸਰੂਪ ਨੇ ਹੀ ਇੰਨੀ ਖਿੱਚ ਪਾਈ ਹੋਈ ਹੈ ਕਿ ਸੁੱਤਿਆਂ ਪਿਆਂ ਵੀ ਸੁਪਨੇ ਵਿੱਚ ਵੀ ਉਹੀ ਸਰੂਪ ਦਿਖਦਾ, ਜਾਗਦਿਆਂ ਵੀ ਉਹੀ ਸਰੂਪ ਦਿਖਦਾ, ਫਿਰ ਖਿੱਚ ਪੈਂਦੀ, ਫਿਰ ਦਰਸ਼ਨ ਕਰਨ ਆ ਜਾਂਦੇ ਨੇ, ਇਸ ਤਰ੍ਹਾਂ ਬਚਨ ਸੁਣਦੇ ਨੇ। ਧੰਤਾ ਦੇ ਯੋਗ ਹਨ ਸੰਗਤਾਂ।
ਪੰਜ ਬਰਖ ਕੀ ਹੋਈ ਬੈਸਾ,
5 ਸਾਲ ਦੀ ਜਦੋਂ ਉਮਰ ਹੋ ਗਈ ਆਪ ਜੀ ਦੀ,
ਕਰਨ ਲੱਗੇ ਕਾਰਜ ਪੁਨ ਐਸਾ,
ਬਸ ਹੁਣ ਕੰਮ ਸ਼ੁਰੂ ਕਰ ਦਿੱਤਾ, ਫਿਰ ਜਿਹੜਾ ਕਹਿੰਦੇ ਸੀ ਉਹ ਕਾਰਜ ਹੁਣ ਸ਼ੁਰੂ ਕਰ ਦਿੱਤਾ ਹੈ।
ਲੀਏ ਵਸਤ ਘਰ ਬਾਹਰ ਧਾਵ ਹੈ,
ਘਰੋਂ ਇੱਕ ਚੀਜ਼ ਚੁੱਕਦੇ ਤੇ ਬਾਹਰ ਭੱਜ ਜਾਂਦੇ ਹਨ।
ਜੋ ਲੇਵ ਹੈ ਸੋ ਜਾਏ ਗਵਾਬ ਹੈ,
ਜਿਹੜੀ ਚੀਜ਼ ਘਰੋਂ ਚੱਕ ਲਈ ਬਾਹਰ ਸੁੱਟ ਆਉਣੀ ਆ, ਸੁੱਟਣੀ ਤਾਂ ਨਹੀਂ, ਲੋੜਵੰਦ ਨੂੰ ਦੇ ਆਉਣੀ। ਕੋਈ ਮੰਗਤਾ ਆ ਗਿਆ, ਕੋਈ ਆ ਗਿਆ, ਕੋਈ ਸਾਧੂ ਮਹਾਤਮਾ ਆ ਗਿਆ, ਉਹਨੂੰ ਖੇਸ ਫੜਾਇਆ ਕਿਸੇ ਨੂੰ। ਪਹਿਲਾਂ ਛੋਟੀ ਛੋਟੀ ਚੀਜ਼ਾਂ ਚੱਕਣੀ ਸ਼ੁਰੂ ਕੀਤੀਆਂ ਘਰੋਂ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਦਿੰਦੇ ਹੀ ਨੇ, ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲੇ ਹਨ।
ਦੋਹਰਾ ਭਾਂਜਨ ਭੂਖਨ ਬਸਨ ਜੇ ਨਿਜ ਨਿਕੰਤ ਤੇ ਲੇ,
ਹੁਣ ਕੀ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਭਾਂਡੇ ਚੁੱਕ ਕੇ, ਗੜਬੀ, ਗਲਾਸ, ਕੌਲੀ, ਚਮਚਾ, ਛੋਟੇ ਛੋਟੇ ਭਾਂਡੇ ਇਹ ਚੁੱਕਦੇ ਨੇ। ਘਰੋਂ ਕੋਈ ਗਹਿਣਾ ਪਿਆ ਦੇਖਿਆ ਉਹ ਚੁੱਕ ਲਿਆ, ਬਸਤਰ ਚੁੱਕ ਲਿਆ, ਫਿਰ ਇਸੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਜਿਹੜੀ ਵੀ ਚੀਜ਼ ਹੈ ਉਹ ਚੁੱਕਣੀ ਹੈ, ਗਲੀ 'ਚ ਦੇ ਆਉਣੀ। ਮੰਗਤਾ ਆ ਗਿਆ, ਕੋਈ ਸਾਧੂ ਆ ਗਿਆ, ਕੋਈ ਲੋੜਵੰਦ ਆ ਗਿਆ, ਸਭ ਨੂੰ ਸੱਚੇ ਪਾਤਸ਼ਾਹ ਵੰਡੀ ਜਾ ਰਹੇ ਨੇ।
ਜਾਏ ਨਿਰਸ ਤਹਿ ਜਾਏ ਤਹਿ ਜੈ ਅਗਾਤ ਦੀਨੇ,
ਹੁਣ ਜਾ ਕਰਕੇ ਉੱਥੇ ਸਿੜ ਦਿੰਦੇ ਉਸ ਥਾਵੇਂ ਜਿੱਥੇ ਕੋ ਬਹੁਤ ਜਾਂ ਕੋਈ ਅਤਿਥੀ ਗਰੀਬ ਲੋਕ ਰਹਿੰਦੇ ਹੋਣ, ਗਰੀਬਾਂ 'ਚ ਸੁੱਟਣਾ ਇਹ ਗੁਰੂ ਨਾਨਕ ਦਾ ਕਰਮ ਹੈ। ਗਊ ਗਰੀਬ ਦੀ ਰੱਖਿਆ, ਗਰੀਬਾਂ 'ਚ ਸੁੱਟਿਆਉਣਾ ਪਦਾਰਥ, ਗਰੀਬ ਨੂੰ ਲੋੜ ਹੁੰਦੀ ਆ, ਗਰੀਬ ਮੰਗ ਨਹੀਂ ਸਕਦਾ, ਗਰੀਬ ਬੋਲ ਨਹੀਂ ਸਕਦਾ, ਸ਼ੁਰੂ ਤੋਂ ਲੈ ਕੇ ਗੁਰੂ ਗਰੀਬ ਨਿਵਾਜ ਹਨ।
ਚੌਪਾਈ ਕਰਤ ਨਿਤਾ ਪ੍ਰਤ ਇਹ ਵਿਦਕਾਰ,
ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਹਰ ਰੋਜ਼ ਇਹ ਕਾਰਜ ਕਰਦੇ ਹਨ, ਸ੍ਰਿਸ਼ਟੀ ਨੂੰ ਤਾਰਦੇ ਹਨ। ਮੰਨੋ
ਦਇਆ ਕਰਨ ਕੋ ਜਿਵ ਵਿਵਹਾਰ,
ਉਹਨਾਂ ਦਾ ਇੱਕ ਵਿਵਹਾਰ ਹੈ ਪਰਮੇਸ਼ਰ ਦਾ, ਦਇਆ ਕਰਨੀ। ਪਰਮਾਤਮਾ ਹਮੇਸ਼ਾ ਦਇਆ ਹੀ ਕਰਦੇ ਨੇ। ਦਇਆ ਕਰੋ ਦਿਆਲ, ਆਪਣੀ ਸਿਫਤ ਦੇਹੋ, ਦਿਆਲ ਜੀ ਸਾਨੂੰ ਵੀ ਦੇ ਦਿਓ, ਦਇਆ ਹੀ ਹਮੇਸ਼ਾ ਕਰਦੇ ਹਨ।
ਇੱਕ ਬਾਸਰ ਇੱਕ ਭਾਂਜਨ ਲੀਨਾ,
ਸੋ ਇੱਕ ਦਿਨ ਦੀ ਗੱਲ ਹੈ ਕਿ ਇੱਕ ਭਾਂਡਾ ਘਰੋਂ ਚੁੱਕਿਆ ਮਹਾਰਾਜ ਨੇ,
ਰੰਗ ਪਿਖਿਓ ਇੱਕ ਤਹਿ ਸੁੱਟ ਦੀਨਾ,
ਇੱਕ ਕੰਗਾਲ ਜਿਹਾ ਦੇਖਿਆ ਬੰਦਾ ਉਹਦੇ ਵੱਲ ਨੂੰ ਸੁੱਟ ਦਿੱਤਾ।
ਮੋਰ ਘਰ ਨਿਜ ਘਰ ਆਏ ਜਬ ਹੀ,
ਜਦੋਂ ਆਪਣੇ ਘਰੇ ਵਾਪਸ ਆਏ,
ਜਨਨੀ ਹੇਰੇ ਰੋਸੀ ਤਬ ਹੀ,
ਅੱਜ ਮਾਤਾ ਜੀ ਨੇ ਦੇਖਿਆ ਭਾਂਡਾ ਲੈ ਗਏ ਸੀ ਘਰੋਂ ਤੇ ਉਹ ਸਿੱਟ ਕੇ ਆਏ ਨੇ ਬੰਦੇ ਦੇ ਅੱਗੇ, ਅੱਜ ਮਾਤਾ ਨੂੰ ਹੁਣ ਗੁੱਸਾ ਆਇਆ ਇਸ ਗੱਲ ਦਾ। ਤਾਂਹੀਓ ਮੈਂ ਕਹਾਂ ਵੀ ਭਾਂਡੇ ਕਿੱਧਰ ਜਾਂਦੇ ਆ, ਖੇਸ ਆ ਮਾੜੀ ਮੋਟੀ ਚੀਜ਼ਾਂ, ਚਮਚੇ, ਭਾਂਡੇ, ਗਹਿਣੇ, ਫਿਰ ਇਸ ਤਰੀਕੇ ਨਾਲ ਦੇਖਦੇ ਨੇ ਵੀ ਭਾਂਡੇ ਚਲੇ ਕਿੱਧਰ ਗਏ ਨੇ। ਤਾਂ ਭਾਂਡੇ ਸਾਰੇ ਜਿਹੜੇ ਨੇ, ਅੱਛਾ ਅੱਛਾ ਇਹ ਲੈ ਕੇ ਜਾਂਦੇ ਆ, ਹੁਣ ਪਤਾ ਲੱਗਿਆ। ਅੱਜ ਮਾਤਾ ਨੂੰ ਥੋੜਾ ਹੁਣ ਰੋਸ ਹੋ ਗਿਆ ਮਨ ਚ,
ਬੂਝਣ ਲੱਗੇ ਕਹਾਂ ਤੈ ਗੇਰਾ,
ਪੁੱਛਣ ਲੱਗੇ ਕਿੱਥੇ ਸਿੱਟ ਕੇ ਆਇਓ ਉਹ ਭਾਂਡਾ ਜਿਹੜਾ ਲੈ ਕੇ ਗਏ ਸੀ ਤੁਸੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਣ ਵਾਲਾ ਹੀ ਹੈਗਾ ਕੋਈ, ਤਿੰਨਾਂ ਲੋਕਾਂ ਦਾ ਮਾਲਕ ਉਹਨੂੰ ਮਾਤਾ ਪੁੱਛਦੀ ਹੈ, ਪੁੱਤ ਬਣਨਾ ਨਾ, ਇਸ ਕਰਕੇ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ, ਨਿਰਸਾਕੰਗ ਸਰੀਕ ਹੈ, ਅਮੀ ਤੋਂ ਅਮੀਕ ਹੈ। ਪਰ ਅੱਜ ਮਾਤਾ ਪੁੱਛਦੀ ਉਹ ਭਾਂਡਾ ਕਿੱਥੇ ਸੁੱਟਿਆ?
ਅਬ ਥੋ ਕਰਮ ਹੈ ਭਈ ਨਾ ਦੇਰਾ।
ਹੁਣ ਤੁਹਾਡੇ ਹੱਥ ਚ ਮੈਂ ਦੇਖਿਆ ਸੀ, ਦੇਰ ਨਹੀਂ ਹੋਈ, ਕਿੱਥੇ ਸੁੱਟ ਕੇ ਆਇਓ ਜਿਹੜੀ ਲੈ ਕੇ ਗਏ ਸੀ ਘਰ ਤੋਂ ਭਾਂਡਾ?
ਮੁਖ ਤੇ ਕਹਿ ਨਾ ਉਤਰ ਕਉ।
ਮਹਾਰਾਜ ਇਹ ਸੌਖਾ ਤਰੀਕਾ, ਚੁੱਪ ਕਰ ਜਾਂਦੇ, ਨੀਵੀਂ ਪਾ ਲੈਂਦੇ, ਕੁਛ ਨਹੀਂ ਬੋਲਦੇ ਹਨ, ਕੋਈ ਜਵਾਬ ਨਹੀਂ ਦਿੰਦੇ।
ਭਈ ਤੋਸ਼ਨੇ ਗਤ ਦਾ ਜੋ।
ਸੋ ਇਸ ਤਰੀਕੇ ਨਾਲ ਚੁੱਪ ਹੋ ਗਏ ਨੇ। ਗਤ ਦਾ ਜੋ ਤੋਂ ਭਾਵ ਗਤ ਦਾ, ਗਤ ਕਲਿਆਣ ਦੇ ਦਾ ਦੇਣ ਵਾਲੇ ਜੋ ਗੁਰੂ ਨਾਨਕ ਦੇਵ ਜੀ ਹਨ।
ਕਰਮ ਹਲੇ ਲੱਕੜੀ ਤਬ ਪਾਵਾ।
ਸੋ ਉਸ ਮਾਤਾ, ਉਸ ਵਕਤ ਮਾਤਾ ਨੇ ਨਿੱਕੀ ਜੀ ਸੋਟੀ ਜੀ ਚੱਕੀ, ਹੱਥ ਕਿੱਥੇ ਆ ਭਾਂਡੇ, ਕਿੱਥੇ ਸੁੱਟ ਕੇ ਆਉਂਦੇ ਸੀ ਜਾ ਕੇ, ਜਾਣ ਬੁੱਝ ਕੇ ਪਿਆਰ ਦੇ ਨਾਲ ਲਾੜ ਦੇ ਨਾਲ ਕਰਦੇ ਹਨ।
ਡਰ ਪਾਵਨ ਲਾਗੀ ਨਿਜ ਤਾਤਾ।
ਡਰਾਉਣ ਲੱਗੀ ਪੁੱਤਰ ਨੂੰ, ਮਾਤਾ ਇਹ ਤੇ ਤਿੰਨਾਂ ਲੋਕਾਂ ਦੇ ਮਾਲਕ ਨੇ, ਪਰ ਮਾਤਾ ਨੂੰ ਹਲੇ ਨੀ ਨਾ ਪਤਾ।
ਦੋਹਰਾ ਮ੍ਰਿਗ ਅਰਬਕ ਸੇ ਚਕਤ ਮੋਚਖ ਕਰੇ ਨੀਚ ਡਰ ਮਾਤ।
ਹੁਣ ਇਸ ਤਰੀਕੇ ਨਾਲ ਕਹਿੰਦੇ ਨੇਤਰ ਪਤਾ ਕਿਵੇਂ ਕੀਤੇ, ਕਹਿੰਦੇ ਹਰਨ ਦਾ ਨਿਕਾਹ ਜਾਂ ਬੱਚਾ ਇੱਥੇ ਫਿਰਦੇ ਹੁੰਦੇ ਹਰਨ ਛੋਟੇ ਛੋਟੇ, ਉਹਨੇ ਨਿੱਕੇ ਜੇ ਬੱਚੇ ਦੇ ਹੈਰਾਨ ਅੱਖਾਂ ਜੀਆਂ ਨੀਵੀਆਂ ਕਰ ਲਈਆਂ। ਨੇਤਰ ਮਹਾਰਾਜ ਦੇ ਵੱਡੇ ਵੱਡੇ ਹਰਨ ਦੇ ਬੱਚੇ ਵਰਗੇ ਸੀ, ਔਰ ਨੀਵੇਂ ਬੋਲਦੇ ਨਹੀਂ ਹਨ। ਪਤਾ ਕਿ ਮਾਤਾ ਨੇ ਮੈਨੂੰ ਹੁਣ ਕੁਛ ਕਹਿਣਾ ਨਹੀਂ, ਹੋਰ ਤਰ੍ਹਾਂ ਦਾ ਚਿਹਰਾ ਬਣਾ ਲਿਆ।
ਸਜਲ ਭਏ ਚੱਖ ਦੋ ਮਨੋ ਸ਼ੋਰਤ ਸਰਤਾ ਗਾਤ।
ਕਹਿੰਦੇ ਜਲ ਨਾਲ ਨੇਤਰ ਭਰ ਗਏ ਨੇ, ਮਾਨੋ ਦੋ ਮੱਛ ਨਦੀ ਦੇ ਵਿੱਚੋਂ ਇਸ ਤਰੀਕੇ ਨਾਲ ਦੋਵੇਂ ਨੈਣ ਜਲ ਨਾਲ ਭਰ ਕੇ ਬਹਿ ਟੁਰੇ, ਮਾਨੋ ਦੋ ਮੱਛਾਂ ਦੇ ਸਰੀਰਾਂ ਨੇ ਨਦੀਆਂ ਵਹਾ ਦਿੱਤੀਆਂ। ਤੇ ਮਾਤਾ ਜੀ ਦਾ ਡਰ ਵੀ ਮੰਨਦੇ ਨੇ, ਨਾਲੇ ਉਹ ਲੀਲਾ ਵੀ ਕਰ ਰਹੇ ਨੇ, ਉਹ ਕੌਤਕ ਵੀ ਕਰਦੇ ਨੇ, ਜਿਹੜਾ ਨਿਰਭਉ ਨਿਰਵੈਰ ਆ, ਜਿਹੜਾ ਕਿਸੇ ਤੋਂ ਡਰਦਾ ਨਹੀਂ। ਅੱਜ ਮਾਤਾ ਸਾਹਮਣੇ ਨੀਰ ਵਹਾ ਰਹੇ ਨੇ ਅੱਖਾਂ ਚੋਂ, ਐਸਾ ਵੀ ਕੌਤਕ ਕਰਨਾ ਹੈ, ਭਗਤਾਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਭਗਤਾਂ ਨੂੰ ਪ੍ਰਸੰਨ ਕਰ ਰਹੇ ਹਨ।
ਚੋ ਭਾਈ ਲਾਲੂ ਪਿੱਤਰ ਬੰਦ ਤਬ ਆਇਓ।
ਸੋ ਉਸ ਵਕਤ ਬਾਬਾ ਕਲਿਆਣ ਚੰਦ ਜੀ ਜੋ ਹਨ, ਉਹਨਾਂ ਦਾ ਪਿੱਤਰ ਬੰਦ ਤੋਂ ਭਾਵ ਜੋ ਸੇ ਲਾਲੂ ਚਾਚਾ, ਬਾਬਾ ਕਲਿਆਣ ਚੰਦ ਦਾ ਛੋਟਾ ਭਰਾ ਲਾਲੂ ਜੀ ਚਾਚਾ ਜੀ ਲੱਗਦੇ ਆਏ ਹਨ।
ਕਰਨਾ ਰਸਮ ਹੈ ਹੋ ਛੁਟਕਾਇਓ।
ਉਹ ਆ ਕਰਕੇ ਕਹਿਣ ਲੱਗੇ ਕੀ ਤੁਸੀਂ ਨਿਆਣੇ ਨੂੰ ਸੋਟੀ ਚੱਕੀ ਫਿਰਦੇ ਹੋ? ਉਹ ਰੋਈ ਜਾਂਦਾ ਤਾਂ ਕੀ ਹੋ ਗਿਆ, 100 ਨਿਆਣੇ ਭਾਂਡੇ ਸਿੱਟਦੇ ਹੁੰਦੇ ਬਾਹਰ। ਕਹਿੰਦੇ ਨਹੀਂ, ਇਹਨਾਂ ਦੇ ਅੱਧੀ ਰਸੋਈ ਖਾਲੀ ਕਰਤੀ ਮੇਰੀ, ਅੰਦਰੋਂ ਗਹਿਣਾ ਚੱਕ ਕੇ ਨਹੀਂ ਛੱਡਦੇ, ਆਹ ਸੁੱਟੇ ਆਉਂਦੇ, ਆਹ ਜਿੱਦਣ ਦੇ ਬਸ ਭੱਜਣ ਲੱਗੇ ਬਾਹਰ ਹੀ ਸੁੱਟੀ ਜਾਂਦੇ ਨੇ। ਬਾਬਾ ਲਾਲ ਚੰਦ ਜੀ ਕਹਿਣਗੇ ਨਾ ਨਾ, ਨਿਆਣੇ ਨੂੰ ਝਿੜਕੀ ਦਾ, ਆਪ ਫਿਰ ਆ ਕੇ ਗੋਦੀ ਚੁੱਕ ਲਿਆ, ਪਿਆਰ ਕਰਦੇ ਹਨ।
ਰਸਕੀਨੇ ਕਹਿ ਪੁਨ ਵਾਕੂ,
ਫਿਰ ਗੁੱਸਾ ਕਰਕੇ ਇਸ ਤਰ੍ਹਾਂ ਵਾਕ ਕਹਿੰਦੇ ਹਨ।
ਉਹ ਔਗਣ ਕੀਨੇ ਇਨ ਪ੍ਰਾਕੂ,
ਇਹ ਐਵੇਂ ਨਾ ਸਮਝੋ ਤੁਸੀਂ ਇਹਨਾਂ ਨੂੰ, ਇਹ ਬਹੁਤ ਔਗਣ ਕਰਦੇ ਨੇ। ਆ ਇਹਨਾਂ ਨੇ ਕਈ ਚੀਜ਼ਾਂ ਘਰ ਦੀਆਂ ਬਾਹਰ ਪਹਿਲਾਂ ਛੁੱਟ ਦਿੱਤੀਆਂ ਨੇ, ਮੈਂ ਵੀ ਆਖਾਂ ਘਰ ਅੱਧਾ ਖਾਲੀ ਕੀਤਾ ਪਿਆ।
ਲੀਏ ਸਜਣਾ ਤੇ ਵਸਤ ਜੋ ਹੇ ਰਹਿ,
ਇਹ ਜਿਹੜੀ ਚੀਜ਼ ਘਰੇ ਦੇਖਦੇ ਨੇ ਨਾ, ਚੁੱਕ ਕੇ ਬਸ ਬਾਹਰ ਦੌੜ ਜਾਂਦੇ ਹਨ।
ਬਾਹਰ ਨਾ ਅੰਨ ਹੈ ਬਾਹਰ ਗਿਰ ਹੈ,
ਫਿਰ ਆਉਂਦੇ ਹੀ ਨਹੀਂ, ਬਾਹਰ ਸਿੱਟੇ ਆਉਂਦੇ ਹਨ ਚੀਜ਼।
ਨਿਠਰਾ ਨਿਡਰਾ ਸੋ ਢੀਲ ਇਸ ਜੈਸਾ,
ਮੈਂ ਇਹੋ ਜਿਹਾ ਕਠੋਰ ਤੇ ਢੀਠ ਨਿਆਣਾ ਨਹੀਂ ਦੇਖਿਆ। ਬਥੇਰੀ ਵਾਰ ਕਿਹਾ ਵੀ ਆਹ ਚੀਜ਼ ਨੀ ਚੱਕਣੀ, ਆ ਨੀ ਸੁੱਟਣੀ, ਚੁੱਕ ਕੇ ਬਾਹਰ ਹੀ ਸੁੱਟੇ ਆਉਂਦੇ ਹਨ।
ਅਬ ਲਾਹੋ ਨਾ ਨਿਹਾਰਿਓ ਐਸਾ,
ਮੈਂ ਨੀ ਇਹੋ ਜਿਹਾ ਨਿਆਣਾ ਦੇਖਿਆ, ਪਿਆਰ ਨਾਲ ਹੀ ਝਿੜਕਦੇ ਹਨ ਉਦਾਂ, ਪਰ ਹਲੇ ਤਾਂ ਸੰਸਾਰਕ ਲੀਲਾ ਹੀ ਚੱਲ ਰਹੀ ਹੈ।
ਪੂਰਵ ਇਨ ਬਹੁ ਵਸਤ ਗਵਾਏ,
ਪਹਿਲਾਂ ਵੀ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਗਵਾਈਆਂ ਨੇ।
ਹੋ ਕਹਿ ਰਹੀ ਸਮਝ ਨਹੀਂ ਆਈ,
ਮੈਂ ਬਹੁਤ ਸਮਝਾਇਆ ਪਰ ਸਮਝੇ ਦੇ ਨਹੀਂ ਹਨ।
ਸਾਸਨ ਜੋਗ ਅਬ ਹੈ ਤੁਛ ਸ਼ੋਰਾ ਤੁਝ ਸ਼ੋਰਾ,
ਤਾੜਨਾ ਦੇ ਲਾਇਕ ਸੀ ਤੁਸੀਂ, ਘੂਰਨਾ ਤੇ ਬੜਾ ਸੀ, ਪਰ ਹੁਣ ਆ ਵਿਚਕਾਰ ਚਾਚਾ ਜੀ ਆ ਗਏ ਤੁਹਾਡੇ, ਇਸ ਕਰਕੇ ਤੁਹਾਨੂੰ ਛੱਡ ਦੀ, ਫੇਰ ਦੇਖਾਂਗੇ ਜੇ ਭਾਂਡਾ ਬਾਹਰ ਸੁੱਟਿਆ। ਹੁਣ
ਐਸਾ ਕਾਜ ਨਾ ਕਰ ਪੁਨ ਔਰਾ,
ਇਹੋ ਜਿਹਾ ਕੰਮ ਫੇਰ ਨਾ ਕਰਿਓ, ਹੁਣ ਤਾਂ ਤੁਹਾਨੂੰ ਛੱਡਦੀ ਆ, ਭਾਂਡੇ ਗਵਾਈ ਜਾਂਦੇ ਹੋ ਘਰ ਦੇ, ਅੱਗੇ ਸਾਨੂੰ ਝਿੜਕਾਂ ਪੈਂਦੇ, ਬਾਬਾ ਕਲਿਆਣ ਚੰਦ ਦਾ ਚਮਚਾ ਨਹੀਂ ਦਿੰਦੇ ਕਿਸੇ ਨੂੰ, ਤੇ ਇਸ ਕਰਕੇ ਤੁਸੀਂ ਜਾ ਕੇ ਭਾਂਡੇ ਸਿੱਟੇ ਆਉਣੇ ਸਾਰੇ, ਝਿੜਕਾਂ ਤਾਂ ਮਾਤਾ ਕਹਿੰਦੀ ਮੈਨੂੰ ਪੈਣੀ ਹੈ, ਭਾਂਡੇ ਗਵਾ ਤੇ ਘਰ ਦੇ, ਇਸ ਕਰਕੇ ਸੰਸਾਰ ਦੇ ਵਿੱਚ ਹੁਣ ਆਪ ਆਏ ਨੇ ਪੁੱਤਰ ਰੂਪ ਹੋ ਕੇ। ਇਸ ਤਰੀਕੇ ਨਾਲ ਮਹਾਰਾਜ ਦੇ ਕੌਤਕ ਸਰਵਣ ਕਰ ਰਹੇ ਬਾਲ ਲੀਲਾ, ਸਤਿਗੁਰੂ ਮਹਾਰਾਜ ਮਿਹਰ ਕਰਦੇ ਨੇ, ਸਮੇਂ ਚ ਤਬਦੀਲੀ ਹੈ, 6:30 ਤੋਂ 7:30 ਦਾ ਸਮਾਂ ਹੈ, ਕਿਉਂਕਿ ਆ ਸਾਰਾ ਮਹੀਨਾ ਸ਼ਹੀਦੀਆਂ ਦਾ ਹੈ, ਇਸ ਕਰਕੇ ਢਾਡੀ ਜਥੇ ਨੇ 7:30 ਤੋਂ 8 ਵਜੇ ਤੱਕ ਸੋ ਜੋ ਸ਼ਹੀਦੀ ਪ੍ਰਸੰਗ ਸਾਹਿਬਜ਼ਾਦਿਆਂ ਦੇ ਵੱਡਿਆਂ ਦੇ ਛੋਟਿਆਂ ਦੇ ਸੋ ਆਨੰਦਪੁਰ ਸਾਹਿਬ ਦਾ ਛੱਡਣਾ ਇਹ ਪ੍ਰਸੰਗਾਂ ਨੂੰ ਸੁਣਾਉਣ ਲਈ ਥੋੜ੍ਹਾ ਜਿਹਾ ਨਾਲ ਨਾਲ ਐਸਾ ਵੀ ਪ੍ਰਚਾਰ ਹੋਵੇਗਾ ਔਰ ਕਥਾ ਦਾ ਸਮਾਂ 6:30 ਤੋਂ 7:30 ਹੋ ਗਿਆ ਅੱਜ ਤੋਂ ਔਰ ਇਸੇ ਤਰ੍ਹਾਂ ਸਵੇਰ ਦਾ ਸਮਾਂ ਬੁੱਧਵਾਰ ਤੋਂ ਤਬਦੀਲ ਹੋ ਜਾਣਾ ਸਵੇਰੇ 6 ਤੋਂ 7 ਵਜੇ ਤੱਕ ਸੋ ਸਵੇਰ ਦਾ ਸਮਾਂ ਕਥਾ ਦਾ 6 ਤੋਂ 7 ਹੋਵੇਗਾ ਕਿਉਂਕਿ ਹਮਸਫ਼ਰ ਰੇਡੀਓ 'ਤੇ ਕਥਾ ਸਵੇਰੇ 6 ਤੋਂ 7 ਆਇਆ ਕਰੇਗੀ ਸ਼ਾਮ ਦੀ ਕਥਾ ਵੀ ਆਰੰਭ ਹੋਵੇਗੀ ਇਸ ਤਰੀਕੇ ਨਾਲ ਗੀਤ ਸੰਗੀਤ 'ਤੇ ਵੀ ਕਥਾ ਆ ਰਹੀ ਹੈ ਔਰ ਸਮਾਂ ਉਹਨਾਂ ਦਾ ਕੁਝ ਹਲੇ ਤਬਦੀਲ ਵੀ ਹੋਵੇਗਾ ਸੋ ਸਾਰੀ ਸੰਗਤ ਜਿੱਥੇ ਜਿੱਥੇ ਬੈਠੀ ਇੰਟਰਨੈਟ 'ਤੇ ਲਾਹਾ ਲੈ ਸਕਦੀ ਰੇਡੀਓ ਰਾਹੀਂ ਲਾਹਾ ਲੈ ਸਕਦੀ ਅੰਮ੍ਰਿਤਬਾਣੀ ਰੇਡੀਓ ਇੰਗਲੈਂਡ ਤੋਂ ਸਾਰੇ ਯੂਰਪ ਵਿੱਚ ਕਥਾ ਸੰਗਤ ਸ਼੍ਰਵਣ ਕਰਦੀ ਹੈ ਇਸੇ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਦਾ ਇੱਕ ਸੁੰਦਰ ਪ੍ਰਸੰਗ ਬਚਪਨ ਤੋਂ ਲੈ ਕੇ ਜੋ ਮਹਾਰਾਜ ਨੇ ਕੌਤਕ ਕੀਤੇ ਸ਼੍ਰਵਣ ਕਰੀਏ ਆਓ ਜੋ ਗੁਰਾਂ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨਾਮ ਦੀਆਂ ਪਵਿੱਤਰ ਕਰੀਏ ਮੁੱਖ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ